श्री वाहगुरु सतनाम, श्री वाहगुरु जो तुद पावै साई पलीकार, तू सदा सलामत निरंकार। जो तुद पावै साई पलीकार, तू सदा सलामत निरंकार।
वाहिगुरु जी का खालसा, वाहिगुरु जी की फतेह। परम सत्कारयोग सतगुरु जी दे पावन दरबार विच सुशोभित गुरु सवारी साध संगत जीओ, साहिब श्री गुरु नानक देव जी महाराज दी पावन रचना श्री जपजी साहब दे संबंध विच असीं विचार कर रहे हां। अज दी विचार नाल जपजी दी 16वीं 17वीं 18वीं अते 19वीं पौड़ी जो है इस दा असीं आरंभ कर रहे हां। इन्हां पौड़ियां दे अखीर उत्ते ये गल सतगुरु सच्चे पातशाह ने दोहराई है बार बार, जो तुद भावै साई पलीकार, तू सदा सलामत निरंकार। श्री गुरु ग्रंथ साहब जी दे अंदर जितने भी शब्द जितनियां भी बाणियां हन उन्हां दा अपना एक सेंट्रल आइडिया है, एक केंद्री मजमून है। जे उस तो लांभे जा के उन्हां बाणियां नूं समझण की कोशिश करिए ਤਾਂ ਸਾਡੇ ਹੱਥ ਬਹੁਤ ਚੰਗੀ ਗੱਲ ਨਹੀਂ ਆਏਗੀ। ਗੁਰੂ ਸਾਹਿਬ ਨੇ ਐਸਾ ਪ੍ਰਬੰਧ ਕੀਤਾ ਹੈ ਕਿ ਹਰ ਸ਼ਬਦ ਦੇ ਅੰਦਰ ਰਹਾਓ ਦੀਆਂ ਪੰਕਤੀਆਂ ਵਿੱਚ ਕੇਂਦਰੀ ਵਿਚਾਰ ਜਿਹੜੇ ਨੇ ਉਹਨਾਂ ਨੂੰ ਸੀਮਿਤ ਕਰ ਦਿੱਤਾ ਕਿ ਇਸ ਧੁਰੇ ਦੇ ਗਿਰਦ ਬਾਕੀ ਦੇ ਸ਼ਬਦ ਦਾ ਤੁਸੀਂ ਵਿਚਾਰ ਕਰਨਾ ਹੈ। ਇਸੇ ਤਰ੍ਹਾਂ ਜਿਹੜੀਆਂ ਨਵੀਆਂ ਬਾਣੀਆਂ ਹਨ ਉਹਨਾਂ ਵਿੱਚ ਵੀ ਐਸਾ ਯਤਨ ਕੀਤਾ ਗਿਆ ਹੈ। ਪਰ ਕੁਝ ਸਲੋਕ ਸ਼ੰਤ ਕੁਝ ਬਾਣੀਆਂ ਇਹੋ ਜਿਹੀਆਂ ਵੀ ਨੇ ਜਿਨ੍ਹਾਂ ਦੇ ਅੰਦਰ ਐਸੀ ਮਰਿਆਦਾ ਜਿਹੜੀ ਹੈ, ਐਸੀ ਲਿਖਤ ਦਾ ਜਿਹੜਾ ਢੰਗ ਹੈ ਉਹ ਨਹੀਂ ਮਿਲਦਾ। ਵਿਦਵਾਨਾਂ ਨੇ ਖੋਜ ਭਾਲ ਕਰਕੇ ਅਤੇ ਇਹ ਗੱਲ ਸਪਸ਼ਟ ਕੀਤੀ ਹੈ ਉਹਨਾਂ ਬਾਣੀਆਂ ਦੇ ਸੰਬੰਧ ਵਿੱਚ ਕਿ ਇਹ ਇਸ ਬਾਣੀ ਦਾ ਕੇਂਦਰੀ ਭਾਵ ਮਜ਼ਮੂਨ ਜਿਹੜਾ ਹੈ ਉਹ ਇਹਨਾਂ ਪੰਕਤੀਆਂ ਦੇ ਅੰਦਰ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਪਜੀ ਦੇ ਅੰਦਰ ਮੁੱਖ ਸਮੱਸਿਆ ਜਿਹੜੀ ਹੈ ਉਸ ਦਾ ਸਮਾਧਾਨ, ਉਹਦਾ ਜਿਹੜਾ ਹੱਲ ਦਿੱਤਾ ਹੈ ਉਹ ਪਹਿਲੀ ਪੌੜੀ ਦੇ ਅੰਦਰ ਹੀ ਆ ਗਿਆ ਹੈ। ਸਤਿਗੁਰੂ ਕਹਿੰਦੇ ਨੇ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਪਰਮਾਤਮਾ ਦੇ ਹੁਕਮ ਵਿੱਚ ਉਹਦੀ ਰਜ਼ਾ ਦੇ ਅੰਦਰ ਤੁਰਨਾ ਇਹ ਆਦਿ ਕਾਲ ਤੋਂ ਵਾਹਿਗੁਰੂ ਅਕਾਲ ਪੁਰਖ ਨੇ ਮਨੁੱਖ ਮਾਤਰ ਲਈ, ਜੀਵ ਮਾਤਰ ਲਈ ਨੇਮ ਬਣਾ ਦਿੱਤਾ ਹੈ ਕਿ ਜੇ ਪਰਮਾਤਮਾ ਵਿੱਚ ਅਭੇਦ ਹੋਣਾ, ਮੁੜ ਕੇ ਆਪਣੇ ਅਸਲੇ ਤੱਕ ਪਹੁੰਚਣਾ ਹੈ ਤਾਂ ਰਜ਼ਾ ਵਿੱਚ ਰਾਜ਼ੀ ਰਹਿਣਾ ਇਹ ਸਭ ਤੋਂ ਉੱਤਮ ਅਤੇ ਸ੍ਰੇਸ਼ਟ ਢੰਗ ਹੈ। ਇਹਨਾਂ ਚਾਰ ਪੌੜੀਆਂ ਦੇ ਅੰਦਰ ਜਿਨ੍ਹਾਂ ਦੀ ਵਿਚਾਰ ਅਸੀਂ ਅੱਜ ਸ਼ੁਰੂ ਕਰ ਰਹੇ ਹਾਂ, ਇਹਨਾਂ ਦੇ ਅੰਦਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰਦੇਵ ਕਹਿੰਦੇ ਨੇ, ਹੇ ਨਿਰੰਕਾਰ, ਤੂੰ ਸਦਾ ਸਲਾਮਤ ਹੈ, ਸਦਾ ਰਹਿਣ ਵਾਲਾ ਹੈ, ਅਤੇ ਜੋ ਕੁਝ ਤੇਰੇ ਵੱਲੋਂ ਹੁੰਦਾ ਹੈ, ਜੋ ਤੈਨੂੰ ਭਾਉਂਦਾ ਹੈ, ਉਹੀ ਕਾਰ ਚੰਗੀ ਹੈ। ਅਤੇ ਜੇ ਮੈਂ ਆਪਣੀ ਮਰਜ਼ੀ, ਆਪਣੀ ਸੋਚ, ਆਪਣੀ ਸਮਝ ਦੇ ਮੁਤਾਬਕ ਵਿਰੋਧ ਕਰਾਂ ਉਸ ਕਾਰ ਦਾ ਤਾਂ ਉਹ ਕੋਈ ਬਹੁਤੀ ਦੇਰ ਚੱਲੇਗਾ ਨਹੀਂ। ਇਸ ਕਰਕੇ ਜਿਨ੍ਹਾਂ ਲੋਕਾਂ ਨੇ ਪਰਮਾਤਮਾ ਦੀ ਸਿਫਤ ਸੁਣੀ ਹੈ, ਸੁਰਤ ਨੂੰ ਪਰਮਾਤਮਾ ਦੇ ਗੁਣਾਂ ਵਿੱਚ ਜੋੜਿਆ ਹੈ, ਮਨ ਨੂੰ ਉਸ ਵਡਿਆਈ ਵਿੱਚ ਪਤਿਆਇਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਮਨੁੱਖਾਂ ਦਾ ਜ਼ਿਕਰ ਕਰਦਿਆਂ ਇਹਨਾਂ ਪੌੜੀਆਂ ਦੇ ਆਰੰਭ ਵਿੱਚ ਇਹ ਗੱਲ ਕਹੀ ਹੈ ਕਿ ਉਹ ਬੰਦੇ ਜਿਹੜੇ ਨੇ ਨਾ ਉਹ ਪੰਚ ਹਨ। ਪੰਚ ਤੋਂ ਮਤਲਬ ਹੈ ਸ੍ਰੇਸ਼ਟ। ਅੱਜ ਕੱਲ੍ਹ ਵੀ ਅਸੀਂ ਪੰਚ ਅਤੇ ਸਰਪੰਚ ਦੋ ਸ਼ਬਦ ਵਰਤਦੇ ਹਾਂ। ਪੰਚ ਦਾ ਮਤਲਬ ਹੈ ਸਿਲੈਕਟਡ ਪਰਸਨ, ਚੁਣਿਆ ਹੋਇਆ ਬੰਦਾ, ਜਿਹਨੇ ਵਾਹਿਗੁਰੂ ਅਕਾਲ ਪੁਰਖ ਦੀ ਇਸ ਗੱਲ ਨੂੰ ਮੰਨਣ ਵਿੱਚ ਆਪਣਾ ਆਪ ਸਮਰਪਿਤ ਕਰ ਦਿੱਤਾ ਹੈ, ਜਿਹਨੇ ਗੁਰੂ ਦੀ ਦੱਸੀ ਇਸ ਪਰੰਪਰਾ ਨੂੰ ਜ਼ਿੰਦਗੀ ਵਿੱਚ ਨਿਭਾਉਣ ਵਾਸਤੇ ਨਿਰਣਾ ਲਿਆ ਹੈ। ਸਤਿਗੁਰੂ ਕਹਿੰਦੇ ਨੇ ਐਸੇ ਜਿਹੜੇ ਪੰਚ ਮਨੁੱਖ ਹਨ, ਐਸੇ ਜਿਹੜੇ ਸ੍ਰੇਸ਼ਟ ਬੰਦੇ ਨੇ, ਗੁਰਦੇਵ ਕਹਿੰਦੇ ਨੇ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਹੈ ਦਰਗਹਿ ਮਾਨ। ਕਹਿੰਦੇ ਨੇ ਉਹ ਜਿਹੜੇ ਸ੍ਰੇਸ਼ਟ ਮਨੁੱਖ ਹਨ ਜਿਨ੍ਹਾਂ ਨੇ ਸੁਣ ਲਿਆ, मन लिया प्रतीत हो गई उन्होंने अंदर ओ उस मालक दे दर उत्ते आगू ने भाव यह है कि वह उस मालक दे दर तक पहुँचने पहल करनगे उत्थे वह प्रवान होणगे दूसरे मनुख नहीं क्योंकि दूसरे अजे उस रस्ते उत्ते तुरे नहीं हैं तुरन की उन्होंने वास्ते खुल है जदों मर्जी उस रस्ते उत्ते आ सकते हैं जदों आउणगे उदों ही प्रवान होणगे जदों आउणगे उदों ही मालक दे दर उत्ते उन्हां दी रसाई होवेगी उस तो पहलों नहीं भावें कितना भ्रमण करन कितने 84 दे गेड़ कट्टन इस गल का कोई मसला नहीं परमात्मा वालों खुल है इस करके सतगुरु कहिंदे ने पंच प्रवान पंच प्रधान पंचे पावह दरगह मान ये सतगुरु कहिंदे ने पंचा का गुर एक ध्यान कहिंदे ने वह जिहड़े पंच ने वह जिहड़े श्रेष्ठ पुरश हन वह एक तो मालक दे दर उत्ते प्रवान ने ते दूसरे कहिंदे ने मालक दे दर उत्ते प्रधान भी उह ने ते दरगाह विच उस दे मान सत्कार भी उन्हां नूं मिलदा है ते ओ उस राजयां दे राजे वाहिगुरु अकाल पुरख दे दर उत्ते भी शोभा पाउंदे हन पंचे सोहै दर राजान पर कहिंदे ने इह सारा कुछ हुंदा क्यों है कहिंदे ने इस करके हुंदा है कि पंचां का गुर एक ध्यान क्योंकि उन्होंने सुन लिया मन लिया ते उन्हां दा जिहड़ा ध्यान है उन्हां दी जिहड़ी सुरत है वह एक गुरु नूं सामने रख के तुरदी है एक उन्होंने जिहड़ा उपदेश मिलिया सिख्या मिली है परमात्मा की वड्याई की परमात्मा की रजा विच राजी रहन की इस गल नूं हमेशा वह अपनी जिंदगी विच सामने रखते हैं ये उन्हां दा ध्यान है हुण असीं देखते हाँ कि साढ़े जीवन के अंदर ऐसा ध्यान नहीं है असीं काम सारे ही करते हैं खाते पीते उठते बैठते सैकड़े किरतां करते हैं लेकिन हर किरत विच हर विहार के अंदर असीं अपने आप नूं जदों पड़चोल के वेखते हाँ तो कदे भी असीं यह नहीं सोचते कि जो कर्म असीं कर रहे हैं ये गुरु नूं परमात्मा नूं पाएगा इस कर्म के नतीजे के वजों असीं परमात्मा की दृष्टि विच प्रवान होवांगे ऐसा असीं कदे नहीं सोचिया क्योंकि साडा ध्यान उत्थे नहीं है साडी सुरत उत्थे नहीं है ते जिन्हां मनुखां दी सुरत गुरु वल है परमात्मा वल है वह हमेशा ये कर्म सोचते ने रहिंदे वो ही संसार विच ने दुनिया के अंदर रहिंदे हन उन्हां नूं भी ग्रस्त विचों लंघना पैंदा है किरतकार विचों लंघना पैंदा है पर वो पहल देंदे ने इस गल नूं कि असीं गुरु परमात्मा की गल जिहड़ी है उस नूं कमाउण दा यतन करना है ते जीवन मिलिया भी इसे लई है जिंदगी प्राप्त भी इसे लई होई है पर साडियां अखां किसी होर पासे जांदियां ने कन्न कुछ होर सुणदे ने रसना कुछ होर कहिंदी है असीं समझदे हां कि शायद इन्हां इंद्रियां करके ये जिहड़े ज्ञान इंद्रे कर्म इंद्रे ने इन्हां करके ही साडा जीवन है लेकिन असल विच ये ते मामूली एक साधन मात्र ने अखां सिर्फ देखण वास्ते एक खिड़की दा काम करदियां ने देखण वाला कोई अंदर होर है कन्न ये भी एक खिड़की दरवाजे दा काम करदे ने सुनण वाला कोई होर है इसे तरह बोलण वाला भी कोई होर है इसे तरह स्पर्श करके कोई चीज़ां महसूस करदे आ ते स्पर्श दी शक्ति भी किसी होर कोले अंदर उस अंदरली जिहड़ी शक्ति काम करदी है साडे अंदर उहदे वल साडा ध्यान कदे नहीं जांदा असीं अखां नूं रजाउण की कोशिश करते हैं रजदियां नहीं गल्लां नूं संतुष्ट करन दा यतन करते हैं रजदे नहीं जबान नूं कई प्रकार के रस दे के संतुष्ट करन की कोशिश करते हैं ये रजदे नहीं क्योंकि असल जिसने रजना है तो उहदी जिहड़ी असल लोड़ है वह साडे अंदर है नहीं दुनिया च ऐसे मनुख होए हन सम्राट नीरो दा मैं जिक्र पढ़िया है अमीर है राजा है सम्राट क्यों होया उहनूं खाण की लालसा है जबान दे रस की लालसा है तो की करता है हर वेले नवें नवें खाने तैयार करता तो खाँदा है तो कोल डाक्टर रखे ने वैद हकीम रखे ने कि जिस वेले मैं रज जावां तो मैं उल्टी करवा दिओ पिछला खाधा निकल जाए तो नवा होर खावा इनके सिर्फ खाने के रस वाल उहदी रुचि लगी हुई है पर जिंदगी सारी इसे तरह गुजर गई इसे तरह कई बंदियां दे अंदर यह रुचि है भी आह भी कपड़ा मेरे कोल होवे आह भी मेरे कोल होवे वो परेशान हो जाते हैं बाजार विचों दी लंघदे हुण कपड़े किन्ने कु बंदे ने पा लैने ने गहने किन्ने क बंदे ने पा लेने मकान किन्ने क बंदे ने वरत लेने ने लेकिन बंदे की रुचि सारी भी सारी जिहड़ी है वह इन्हां पदार्थां वल लगी हुई है पर जिहड़े मनुख उस ध्यान वाले पासे तुरदे ने वह अपना ध्यान अपनी रुचि जिहड़ी है वह वाहिगुरु अकाल पुरख की बंदगी वल लाउण की कोशिश करते हैं उन्हां दा यतन हुंदा भी जिहड़ी गल गुरु की आग्या वाली है उस नूं पहल देनी है ते बाकी गल्लां जिहड़ियां ने वह अधीन ने उन्हां नूं पहल पहल नहीं देनी उन्हां नूं छड्डना पवे ते छड्ड भी देना सतगुरु गुरु हरगोबिंद साहिब दे इतिहास विच एक सिख दी वार्ता आउंदी है भाई साध करके उस दा नां लिखिया गुरु साहब ने उन्हें इराक भेजा। आखन लगे घोड़ा इराक तो पीन के लिया, कोई सौदा हो रहा लिया तू? वो चल पिया, घर पुत्र बीमार है। थोड़े सफर ते चलिया, थोड़ा पैंडा जे किया उसने, ते मगरों एक सुनिया चला गया फिर तेरा पुत्र ते बहुत सीरियस है, बहुत पता नहीं कोई केड़े वेले चलाना कर जावे, ते तू वापस चल, ये कम ते फिर भी हो जाएगा। वो सिख कहन लगा कि दल है मेरे जान नाल को पुत्र ने बजना तो है नहीं, जे उन्हें मेरे जान नाल बच जाना हो फिर तो ठीक है, मेरे जान नाल उसने बचना तो है नहीं, तो मैं गुरु का हुक्म लैके तुरिया, गुरु के कार्ज वास्ते मैं जा रहा, मेरा कोई अपना जातरी मसला नहीं है, तो मैं वापस नहीं जा सकता। इनकार कर दिता, अगे तुर गया, एक दो मंजिला होर कीतियां, तो पिछों सुनिया होर चला गया। आखन लगे हुण तो बिल्कुल अंतम सुहासा ते आ। आखन लगा कहानी है, मैं तुहानूं पहलों भी इहो ही जवाब दिता सी कि मैं जिस कार्ज वास्ते चलिया उस नूं मैं खोटा नहीं होण देना, उहदे तों मैं बेमुख नहीं होना, तो घर बालण बथेरा है, गुजर जाए चलाना कर जाए तो संस्कार कर दिओ, वाहिगुरु अकाल पुरख की रजा है अरदास करो, रजा विच रहो, तो मैं जिस कार्ज वास्ते सतगुरु सचे पातशाह ने तोरिया तुर रहा, नतीजा की होया? पुत्र गुजर गया, संस्कार भी हो गया, लेकिन सिख जड़ा उन्हें जड़ा आदर्श निश्चित कर लिया, जड़ा फैसला गुरु का है, गुरु के हक हुक्म के अनुसार, वह मुड़ के वापस नहीं परतिया, घोड़ा लैके ही वापस आया। ये गल्लां जिहड़ियां ने कई बार असीं कहने इमोशनल ने, जज्बाती ने, वक्ती ने, वक्ती इमोशनल जां जज्बाती नहीं हन, इस तरह के निर्णय मनुख नूं वड्डा निर्णय लैण लई तैयार करते हैं। जे असीं छोटा फैसला नहीं कर सकते, किसी छोटे इकरार उत्ते नहीं निभ सकते, तो माफ करना साडे कोल वड्डे इकरार की भी आस नहीं हो सकती, असीं उस तो अगाह नहीं जा सकते। इस लई कोई महापुरश, कोई गुरु, पीर, पैगंबर मनुख नूं कोई संजम दिंदा, मनुख नूं कोई रहत, कोई तरीका दिंदा भी तू इतने बजे उठना है, आ काम तू करने ने, इस तरह की तू ड्रैस पहननी है, इस ढंग नाल तू चलना है। ये जिहड़े नेम ने ना, ये असल विच कोई सारा कुछ नाल निभण वाला नहीं हुंदा, लेकिन ये बंदे नूं एक संजम, एक डिसिपलिन दिंदे आ। इन्हां दी अहमियत है उस डिसिपलिन विच बंदे नूं ढालण दी, ते ढाल के उस मंजिल तक पहुँचाउण दी। जिस तरह दरिया है, जे उहदे किनारे ना होण तां पाणी समुंदर तक किते पहुँच सकदा, अग है चुल्हे के अंदर लिमिट विच बलदे आ, जे वह उस लिमिट विच ना बले तो किन्ना कुछ सड़ेगा। हर शक्ति जिहड़ी है वह किसी संजम, किसी नेम, किसी मर्यादा के अंदर चल रही है। सड़क है, इहदे उत्ते भी असीं बड़ी मर्यादा नाल चलण की कोशिश करते हैं, तो जे मनमर्जी नाल चलीए तो चल जावांगे, नेम है पालन करते हैं, पर असीं समझदे आ कि जिहड़ी मनुखी जिंदगी है बड़ी आवारा है, इहदे वास्ते किसी नेम की लोड़ नहीं, किसी असूल की जरूरत नहीं। याद रखना, जितनी शक्ति महान हुंदी है उतना ही संजम ते कंट्रोल उहदे वास्ते जरूरी हुंदा है। कितनी शक्तियां ने, सूरज, चंद्रमा, सितारे, कितने ग्रह ने, कितने प्लैनेट्स ने, ते वाहिगुरु अकाल पुरख ने इन्हां सारियां दे उत्ते भय संजम बनाया है। जे ना होवे ते इह अथाह शक्तियां ते कख ना रहण देण, सब बर्बाद फना फैला हो जाए, लेकिन परमात्मा ने इन्हां नूं संजम विच रख के ही सारा दिन रात जो सुख इन्हां दे नाल असीं भोग रहे हां, ये उहदे वल्लों नीयत संजम जिहड़ा है उहदे मुताबक ही सानूं कुछ मिल रहा है। ते माफ करना, इसे तरह आत्मक पहुँच जिहड़ी है ना, उह वी जिन्ना चिर असीं किसे नेम विच अपने आप नूं ढालांगे नहीं उन्ना चिर नहीं मिलनी। तो उस सिख ने गुरु का जिहड़ा हुक्म सी उसनूं अपने सन्मुख अपने ध्यान विच रखिया कि भाई गुरु की गल जिहड़ी है ना, इस दा मैं उलंघन नहीं करना। और सतगुरु सच्चे पातशाह ने गाहे बगाहे इन्हां चीज़ां नूं सिखां दा इम्तिहान लै के, प्रीख्या लै के, ते वेख्या भी इह जिहड़े सिख ने इन्हां नूं जो कुछ कहा जांदा है इह उहदे वल ध्यान भी रखदे ने कि नहीं रखदे। गुरु गोबिंद सिंह साहिब दे इतिहास विच असीं पढ़दे हाँ, सतगुरु दादू की समाध के कोलों लंघते ने, कबर है, तीर नाल नमस्कार करते हैं, तीर झुकाते ने। सिख किन्ने चेतन हैं, उन्होंने अगले पड़ा ते गुरु साहब नूं रोक लिया, सवाल कर दिता, आखण लगे तुसा ये की कीता, ये सानू कहने हो कि इदा नहीं करना, गोड़ मरी मट भूल ना मन है, ते तुसा? सतगुरु कहण लगे मैं यही देखना चाहुंदा सां कि तुहाडे ध्यान विच कोई गल है, तुहाडे ख्याल विच कोई गल वसी होई है, पिया कम असा नहीं करना। सतगुरु कहण लगे मैं तनखाइया हाँ, मैं गलती कीती है, कुरैत कीती है, ਤੁਸੀਂ ਮੈਨੂੰ ਤਨਖਾਹ ਲਾਓ। ਸਿੰਘਾਂ ਨੇ ਤਨਖਾਹ ਲਾਈ। ਗੁਰੂ ਸਾਹਿਬ ਨੇ ਉਹ ਭੁਗਤੀ, ਉਹ ਜੁਰਮਾਨਾ ਦਿੱਤਾ। ਕਹਿਣ ਲੱਗੇ ਮੈਂ ਪ੍ਰਸੰਨ ਹਾਂ ਕਿ ਤੁਸੀਂ ਇਸ ਨਿਯੰਤਰਣ ਨੂੰ, ਇਸ ਡਿਸਿਪਲਿਨ ਨੂੰ, ਇਸ ਦਿੱਤੇ ਹੋਏ ਸੰਜਮ ਨੂੰ ਸਮਝਿਆ ਤੇ ਉਸ ਨੂੰ ਕਮਾਉਣ ਦੀ ਕੋਸ਼ਿਸ਼ ਕੀਤੀ ਹੈ, ਯਤਨ ਕੀਤਾ ਹੈ। ਇਹ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ, ਦੇਖੋ ਕੋਈ ਮੰਜ਼ਿਲ ਇੱਕਦਮ ਨਹੀਂ ਮਿਲਦੀ ਕਿਸੇ ਬੰਦੇ ਨੂੰ। ਅਸੀਂ ਇੱਕ ਇੱਕ ਪੈਰ ਤੁਰ ਕੇ ਅਗਾਂਹ ਜਾਂਦੇ ਹਾਂ, ਇੱਕ ਇੱਕ ਸਟੈਪ ਜਿਹੜਾ ਉਹਦੇ ਨਾਲ ਅਸੀਂ ਉੱਚੇ ਉੱਠਦੇ ਹਾਂ। ਇਸ ਕਰਕੇ ਜੇ ਇਹ ਸੋਚੀਏ ਤੇ ਇਹਨਾਂ ਗੱਲਾਂ ਵੱਲ ਤੇ ਧਿਆਨ ਦੇਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ, ਹਰ ਵੇਲੇ ਉਹਨੂੰ ਚੇਤੇ ਕਰਨ ਦੀ ਕੋਈ ਲੋੜ ਨਹੀਂ। ਕਈ ਬੰਦੇ ਇਸ ਬਹਾਨੇ ਵਿੱਚ ਬੈਠੇ ਨੇ ਵੀ ਮਰਨ ਵੇਲੇ ਵਾਹਿਗੁਰੂ ਕਹਿ ਦਿਆਂਗੇ। ਕਈ ਇਸ ਆਸ ਵਿੱਚ ਨੇ ਕਿ ਜਦੋਂ ਸਰੀਰ ਸਭ ਕੁਝ ਖਤਮ ਹੋ ਜਾਏ, ਭੋਗ ਲਾਂਗੇ ਤੇ ਬੁੱਢੇ ਹੋ ਜਾਵਾਂਗੇ, ਫਿਰ ਵਾਹਿਗੁਰੂ ਕਵਾਂਗੇ। ਬੜੀ ਮੁਸ਼ਕਿਲ ਕਹਾਣੀ ਹੈ, ਕਿਉਂਕਿ ਮਨੁੱਖ ਦਾ ਸੁਭਾਅ, ਮਨੁੱਖ ਦੀ ਆਦਤ ਉਹ ਬਣ ਜਾਂਦੀ ਹੈ ਦੂਸਰੇ ਪਾਸੇ ਦੀ, ਤੇ ਅਖੀਰ ਵੇਲੇ ਉਹਦਾ ਧਿਆਨ ਫਿਰ ਆਪਣੇ ਕਾਰ ਵਿਹਾਰ ਵੱਲ ਹੀ ਰਹਿੰਦਾ। ਤੁਸੀਂ ਉਹਨੂੰ ਲੱਖ ਕਹੋ, ਰਾਮ ਆਖ, ਵਾਹਿਗੁਰੂ ਕਹਿ, ਅੱਲਾਹ ਕਹਿ, ਜ਼ਬਾਨ ਤੋਂ ਕਹਿ ਲਈ ਲਵੇ, ਮੈਨੂੰ ਖਿਮਾ ਕਰਨਾ, ਅੰਦਰ ਦੀ ਸੁਰਤ ਨਹੀਂ ਮੰਨਦੀ। ਉਹ ਗਿਣਦਾ ਹੁੰਦਾ ਹੈ ਜੇ ਇੰਨੇ ਪੈਸੇ ਫਲਾਣੇ ਕੋਲੋਂ ਲੈਣੇ ਨੇ, ਅਜੇ ਤਾਂ ਇੰਨੇ ਉਹਦੇ ਕੋਲੋਂ ਲੈਣੇ ਨੇ। ਔਰ ਇਹ ਗਿਣਤੀ ਬੜੀ ਖਤਰਨਾਕ ਹੈ। ਇਹੋ ਹੀ ਮਨੁੱਖ ਨੂੰ ਅਸਲ ਵਿੱਚ ਅਧਰਮੀ ਬਣਾਉਂਦੀ ਹੈ, ਇਹੋ ਹੀ ਮਨੁੱਖ ਨੂੰ ਮਨੁੱਖ ਤੋਂ ਪਸ਼ੂ ਬਣਾ ਦਿੰਦੀ ਹੈ, 84 ਦੇ ਗੇੜ ਵਿੱਚ ਪਾ ਦਿੰਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਜਿਹੜੇ ਪੰਚ ਮਨੁੱਖ ਹਨ, ਉਹ ਜਿਹੜੇ ਸ੍ਰੇਸ਼ਟ ਪੁਰਸ਼ ਨੇ, ਉਹ ਆਪਣੀ ਜ਼ਿੰਦਗੀ ਦਾ ਅਹਿਮ ਮਸਲਾ ਹੱਲ ਕਰਨ ਵਾਸਤੇ ਆਪਣਾ ਜਿਹੜਾ ਧਿਆਨ ਹੈ ਉਹ ਇੱਕ ਵਾਹਿਗੁਰੂ ਅਕਾਲ ਪੁਰਖ ਵੱਲ ਲਾਈ ਰੱਖਦੇ ਨੇ ਤੇ ਉਸ ਨੂੰ ਕਦੇ ਛੱਡਣ ਦੀ ਕੋਸ਼ਿਸ਼ ਨਹੀਂ ਕਰਦੇ, ਯਤਨ ਨਹੀਂ ਕਰਦੇ। ਉਹਨਾਂ ਦਾ ਦਿਨ ਰਾਤ ਇਹ ਭਾਵ ਹੁੰਦਾ ਹੈ ਕਿ ਅਸੀਂ ਕੋਈ ਵੀ ਕੰਮ ਕਰੀਏ, ਕੋਈ ਵੀ ਵਿਹਾਰ ਕਰੀਏ, ਉਹ ਮਾਲਕ ਸਾਨੂੰ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਉਹ ਸਮਝਦੇ ਆ। ਉਹਨਾਂ ਨੇ ਗੁਰੂ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਆਪਣੇ ਧਿਆਨ ਵਿੱਚ ਰੱਖਿਆ ਹੋਇਆ ਹੈ ਕਿ ਹੇ ਵਾਹਿਗੁਰੂ ਅਕਾਲ ਪੁਰਖ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਕਿ ਤੂੰ ਭੁੱਲ ਜਾਏ ਤਾਂ ਨਤੀਜਾ ਇਹ ਹੋਏਗਾ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿਕ ਸਾਰੇ ਸਾਡੇ ਉੱਤੇ ਲਾਗੂ ਹੋ ਜਾਣਗੇ, ਸਾਡੇ ਉੱਤੇ ਹਮਲਾ ਕਰਨਗੇ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮੇਂ ਸਮੇਂ ਸਿੱਖਾਂ ਨੂੰ ਜਿਹੜਾ ਸੰਜਮ ਦਿੱਤਾ, ਜਿਹੜੀ ਰਹਿਤ ਦਿੱਤੀ ਕਿ ਸਿੱਖ ਬਾਣੀ ਪੜ੍ਹਦੇ ਨੇ ਕਿ ਨਹੀਂ ਪੜ੍ਹਦੇ, ਸਿੱਖ ਕੁਰਹਿਤਾਂ ਤੋਂ ਬਚਦੇ ਨੇ ਕਿ ਨਹੀਂ ਬਚਦੇ, ਸਿੱਖ ਪਰਉਪਕਾਰ ਸੇਵਾ ਵਾਲੇ ਪਾਸੇ ਤਤਪਰ ਹੁੰਦੇ ਨੇ ਕਿ ਨਹੀਂ ਹੁੰਦੇ। ਇਹਨਾਂ ਸਾਰੀਆਂ ਗੱਲਾਂ ਨੂੰ ਉਹਨਾਂ ਨੇ ਸਮੇਂ ਸਮੇਂ ਕਸਵੱਟੀ ਉੱਤੇ ਲਾ ਕੇ ਸਿੱਖਾਂ ਨੂੰ ਪਰਖਿਆ ਤੇ ਸਿੱਖਾਂ ਨੂੰ ਚੇਤੰਨ ਕੀਤਾ ਕਿ ਭਾਈ ਇਹ ਕਰਮ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰੋਂ ਕਦੇ ਤਿਆਗਣੇ ਨਹੀਂ। ਅੱਕੜਾ ਹੈ, ਦੋ ਦੋ ਚਾਰ ਚਾਰ ਵੀ ਪਹਿਨ ਲੈਂਦੇ ਹਾਂ। ਨਿਹੰਗ ਸਿੰਘ ਕਈ ਵਾਰੀ ਕਿੰਨੇ ਕਿੰਨੇ ਪਹਿਨ ਲੈਂਦੇ ਨੇ, ਇੱਕ ਦੋ ਜਾਂ ਚਾਰ ਪਹਿਨਣ ਨਾਲ ਤਾਂ ਕਹਾਣੀ ਨਹੀਂ ਬਣਨੀ। ਜਿੰਨਾ ਚਿਰ ਇਸ ਕੜੇ ਦੇ ਪਿੱਛੇ ਜਿਹੜੀ ਭਾਵਨਾ ਕੰਮ ਕਰਦੀ ਹੈ ਉਹ ਸਾਡੇ ਧਿਆਨ ਵਿੱਚ ਨਾ ਆਵੇ। ਜੇ ਇਸ ਕੜਾ ਪਹਿਨ ਕੇ ਵੀ ਅਸੀਂ ਕਿਸੇ ਜੋਤਸ਼ੀ ਅੱਗੇ ਹੱਥ ਕਰ ਦਈਏ ਤਾਂ ਕੜੇ ਦਾ ਤਾਂ ਕੋਈ ਅਰਥ ਨਹੀਂ ਰਹਿੰਦਾ। ਜੇ ਕੜਾ ਪਹਿਨ ਕੇ ਅਸੀਂ ਆਖੀਏ ਵੀ ਅੱਜ ਵੀਰਵਾਰ ਹੈ, ਅਜਿਹਾ ਕੰਮ ਨਹੀਂ ਕਰਨਾ, ਅੱਜ ਮੰਗਲਵਾਰ ਹੈ, ਅਜਿਹਾ ਨਹੀਂ ਕਰਨਾ, ਅੱਜ ਇੱਧਰ ਨੂੰ ਨਹੀਂ ਜਾਣਾ, ਅੱਜ ਇੱਧਰ ਨੂੰ ਨਹੀਂ ਜਾਣਾ, ਚੜ੍ਹਦੇ ਨੂੰ ਮੂੰਹ ਕਰਨਾ ਕਿ ਲਹਿੰਦੇ ਨੂੰ ਮੂੰਹ ਕਰਨਾ, ਤਾਰਾ ਡੁੱਬ ਗਿਆ ਕਿ ਨਹੀਂ, ਅੱਜ ਕਿਹੜੀ ਖਿੱਤ ਹੈ, ਕਿਹੜੀ ਕਿਹੜਾ ਵਾਰ ਹੈ, ਸੂਤਕ ਹੈ, ਪਾਤਕ ਹੈ, ਜੇ ਸਾਰੀਆਂ ਗੱਲਾਂ ਇਹ ਕੜਾ ਪਹਿਨ ਕੇ ਤਰੀ ਜਾਵਾਂਗੇ, ਕੜਾ ਕੁਛ ਨਹੀਂ ਕਰੇਗਾ, ਕੋਈ ਸਹਾਇਤਾ ਨਹੀਂ ਕਰੇਗਾ। ਸਾਈਨ ਲੱਗੇ ਨੇ ਸੜਕ ਉੱਤੇ, ਅਸੀਂ ਦੇਖ ਕੇ ਸਾਈਨ ਨੂੰ ਫਾਲੋ ਨਹੀਂ ਕਰਦੇ ਤਾਂ ਸਾਈਨ ਵਿਚਾਰੇ ਦਾ ਕੀ ਕਸੂਰ ਹੈ? ਉਸਦਾ ਤਾਂ ਕੋਈ ਦੋਸ਼ ਨਹੀਂ, ਗਲਤੀ ਅਸੀਂ ਕੀਤੀ ਹੈ, ਫਾਲੋ ਅਸਾਂ ਨਹੀਂ ਕੀਤਾ, ਨਤੀਜਾ ਸਾਨੂੰ ਭੁਗਤਣਾ ਪਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਵਿੱਚ ਇਸ ਗੱਲ ਦੀ ਚਰਚਾ ਹੈ। ਇੱਕ ਵਾਰੀ ਉਹਨਾਂ ਨੇ ਜਿਹੜਾ ਛਿੰਚਰ ਦਾ ਪੁਜਾਰੀ ਹੁੰਦਾ ਜਿਹਨੂੰ ਡਕਾਉਂਤ ਕਹਿੰਦੇ ਆ, ਉਹਨੂੰ ਸੱਦ ਲਿਆ ਆਪਣੇ ਦਰਬਾਰ ਵਿੱਚ ਸ੍ਰਿਚਰ ਵਾਰ ਵਾਲੇ ਦਿਨ, ਅਤੇ ਉਹਨੂੰ ਗੁਰੂ ਸਾਹਿਬ ਨੇ ਦਾਨ ਦਿੱਤਾ ਕੁਝ ਮਾਂ ਹੋਰ ਗਾਲਾਂ ਮਿਲਾ ਕੇ, ਇਸੇ ਤਰ੍ਹਾਂ ਛੋਲੇ ਅਤੇ ਤੇਲ, ਲੋਹਾ, ਇਹ ਚੀਜ਼ਾਂ ਉਸਨੂੰ ਦਿੱਤੀਆਂ। ਉਹ ਲੈ ਕੇ ਬਾਹਰ ਨਿਕਲਿਆ, ਸਿੱਖਾਂ ਨੇ ਵੇਖਿਆ ਵੀ ਇਹ ਪੰਡਿਤ ਪੰਡਾ ਮੰਨੀ ਜਾਂਦਾ, ਕਹਾਣੀ ਕੀ ਹੈ? ਉਹਨੂੰ ਘੇਰ ਲਿਆ, ਆਖਣ ਲੱਗੇ ਕੀ ਲਿਆਇਆ? ਕਹਿਣ ਲੱਗਾ ਵੀ ਮੈਨੂੰ ਗੁਰੂ ਸਾਹਿਬ ਨੇ ਇਹ ਦਾਨ ਦਿੱਤਾ ਹੈ ਕਿਉਂਕਿ ਉਹਨਾਂ 'ਤੇ ਸ਼ਨਿਚਰ ਦਾ ਗ੍ਰਹਿ ਹੈ ਅਤੇ ਉਹ ਗ੍ਰਹਿ ਟਾਲਣ ਲਈ ਇਹ ਪੂਜਾ ਕਰਨੀ ਹੈ, ਮੈਂ ਇਸ ਕਰਕੇ ਇਹ ਸਮਾਨ ਮੈਨੂੰ ਦਿੱਤਾ, ਮੈਂ ਲਿਆਇਆ। ਉਹ ਸਿੱਖ ਕਹਿਣ ਲੱਗੇ, ਆਖਣ ਲੱਗੇ ਭਲਿਆ ਮਾਨਸਾ, ਜੇ ਗੁਰੂ 'ਤੇ ਕੋਈ ਗ੍ਰਹਿ ਹੈ, ਗੁਰੂ 'ਤੇ ਕੋਈ ਔਕੜ ਹੈ ਤਾਂ ਅਸੀਂ ਸਿੱਖ ਕਾਹਦੇ ਲਈ ਹਾਂ? ਅਸੀਂ ਆਪਣੀਆਂ ਜਾਨਾਂ ਵਾਰ ਦਿਆਂਗੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਉੱਤੇ ਆਈ ਔਕੜ ਨੂੰ ਆਪਣੇ ਸਿਰ 'ਤੇ ਲੈ ਲਵਾਂਗੇ, ਅਸੀਂ ਕਾਹਦੇ ਲਈ ਸੇਵਕ ਕਾਹਦੇ ਲਈ ਨੇ? ਉਹਨਾਂ ਨੇ ਸਭ ਕੁਝ ਉਹਦੇ ਕੋਲੋਂ ਖੋਹ ਲਿਆ, ਖੋਹ ਕੇ ਅਤੇ ਆਪਣੇ ਉਹਨਾਂ ਵਰਤ ਲਿਆ, ਤੇਲ ਮਾਲਿਸ਼ ਕਰ ਲਈ, ਕੋਈ ਭੱਲੇ ਬਣ ਪਕੌੜੇ ਬਣਾ ਲਏ, ਇਹ ਲੋਹੇ ਦੇ ਕੜੇ ਬਣਾ ਕੇ ਪਹਿਨੇ ਉਹਨਾਂ ਨੇ, ਇਹ ਸਾਰਾ ਕੁਝ ਉਹਨਾਂ ਨੇ ਕਿਸੇ ਵਰਤ ਲਿਆ। ਬਾਅਦ ਦੀ ਗੱਲ ਹੈ, ਉਹ ਪੰਡਿਤ ਰੋਣ ਲੱਗ ਪਿਆ ਜਿਸ ਖੋਇਆ ਸਮਾਨ, ਰੋਣ ਲੱਗ ਪਿਆ, ਕਹਿਣ ਲੱਗਾ ਮੈਂ ਤਾਂ ਲੁੱਟਿਆ ਗਿਆ, अंदर आवाज़ चली गई, उधर रोण दे रौला पै गया। गुरु साहब ने मुड़ के बुलाया उन्हों, आखन लगे की कहानी हुई है? कहिंदा जी तुहाडे सिख चंगे तुसीं देने हो, कौन नूं बैठे लुटेरे बैठे ने बाहर? सतगुरु कहण लगे होया की है? आखन लगा जी उन्होंने मैनूं पुछिया सीगा ते मैं कहा भी सनिचर दा ग्रह है तुहाडे गुरु ते, ते इह समान उन्होंने दान दिता मैनूं भी ते ग्रह टल जावे। ते सतगुरु सचे पातशाह कहण लगे, आखन लगे भाई तूं बहुत गलती कीती है, असां ते तैनूं लोड़वंद समझ के चीज़ां दित्तियां सी, तेरे नाल कोई सनिचर दे ग्रह की कहानी ते नहीं सी होई, ये तो तू अपने आप ही मन लिया भी गुरु ते कोई ग्रह होएगा ते मैनू दान दिता क्योंकि तू आदि होया इन्हां गल्लां दा, ते असीं ते तैनूं लोड़वंद समझ के पदार्थ दिते सी, सिखां ने जो कुछ किया ठीक किया, उन्हूं ते समान दे दिता होर दे दिता, उहदी ते भुख नंग कट्टी गई। सतगुरु सचे पातशाह सिखां ते बड़े प्रसन्न होए, आखण लगे सिखो तुसां बहुत चंगी गल कीती है, मैं यही वेखना सी कि तुहानूं रोज़ जिहड़ी सिख्या मिलती है, रोज़ जिहड़ी तालीम मिलती है गुरु घर विचों बाणी विचों, की तुहाडे अंदर उस तालीम का कोई असर है या नहीं है? तो मैं देखिया है कि तुसीं सनिचर वनिचर नूं कोई नहीं मनदे, तुहाडा उहदे ते भरोसा कोई नहीं, तो सतगुरु सचे पातशाह ने कहा भी ये जिहड़े पदार्थ ले तुसीं वरत लो लंगर विच, तो उन्हें वरत ले, कोई मालिश कर ली, कोई मां रिन के बना ले, कोई वड़े बना ले, लोहा जिहड़ा सी उहदे कड़े बनाए उन्होंने, ये कड़ा उस वेले सिखां नूं प्राप्त होया, ये अमृत छकाउण तों पहलों की घटना है, और ये सदीवी एक याद बन गई कि सिख जिहड़ा है वह अपने किसी कर्म विच भी हाथ पाउण लगा वाहिगुरु अकाल पुरख के चरणों विच अरदास करेगा, उहदे अंदर किसी किस्म का कोई वहम भरम नहीं होवेगा। तो जे सिख इस गल नूं ध्यान विच ना रखे, इस गल नूं अपने चेते विच ना रखे, तो करी वह कुछ जावे जो कुछ इस कड़े तो बिल्कुल उल्ट है, जो इस संकेत तो बिल्कुल लंभ है, तो फिर भाई कोई भी कड़े पहन लवे उहदा बचा नहीं होण लगा, तो उन्हों सतगुरु सचे पातशाह की गल कदे चेते नहीं रह सकती। इस करके सतगुरु सचे पातशाह ये गल सानू समझा रहे ने कि भाई जीवन के अंदर परमात्मा का नाम सुनना, उस दे नाम की प्रतीत और जीवन के विहार विच उहदे वल साडा ध्यान याद रखना, कोई कितनी बाणी पढ़ी जाए, कितना कीर्तन करी जाए सुनी जाए, कितना दान पुर करे, जे उन्हों अपनी रोजाना जिंदगी दे अंदर ध्यान नहीं वाहेगुरु का फिक्र नहीं, तो उन्हों याद करने विच कोई कमी तो नहीं रह गई, जे इस गल की उन्हों चिंता नहीं है ना, तो फिर समझो कि अजे कोई दल बनी नहीं उहदी, क्योंकि अजे उहदा ध्यान जिहड़ा वह निरंकार वल नहीं संसार वल है। आ जो कीर्तन सुनते हाँ, कथा सुनते हाँ, ये असल विच उस ध्यान नूं परपक करन दा एक साधन है कि बाकी दा दिन भी ये गल मैनूं चेते रह सके, बाकी दा वक्त भी इस गल वल मेरा ध्यान जा सके, कि जिहड़े लोकां नूं कीर्तन वास्ते बाणी दे पाठ लई कथा लई सत्संग लई कोई टाइम नहीं, माफ करना बाकी दे समय अंदर भी उहनां दा ध्यान उस पासे नहीं जा सकेगा, वो जिन्ना मर्जी कही जाण लेकिन अंदरों नीयत अंदरों ध्यान जिहड़ा उस पासे कदे नहीं जाएगा। गुरु नानक साहब दे इतिहास की एक गल तुहाडे नाल सांझी करके खिमा जा चुकावांगा। सतगुरु सचे पातशाह मोदीखाना चला रहे हैं, एक दिन की होया, ये इतिहासक घटना है, एक दिन ऐसा आया कि शाम का वक्त सी, जिस वेले मोदीखाना बंद करके जाना सीगा, मुंशी हिसाब किताब करते सी, वहीं लिख रहे सीगे किन्नी जिनस आई किन्नी गई किन्ना वटक हुई सारा कुछ लिखा जा रहा सीगा, ते उस दिन थोड़ा ज़्यादा वक्त लग गया, ते सतगुरु कहिंदे ने गुरु नानक साहब दे बचन हन, कहन लगे अज सानू बड़ा घाटा पिया, वो जिहड़े मुंशी सीगे घबरा गए, कहन लगे शायद साडी कोई गलती फड़ी गई है, साडे हिसाब किताब विच कोई नुक्स जापदा। उन्होंने अपने वालों यतन करके ते आखिया भी नहीं गरीब नवाज, घाटे वाली तो कोई गल नहीं, सब रकमां ठीक हो गई ने, जिनस बिल्कुल ठीक मिजान विच है, असीं हिसाब किताब अपना चैक कर लिया। सतगुरु कहिंदे नहीं अज सानू बहुत घाटा पिया। वो बड़े हैरान, वो समझ रहे सी, कहन लगे भी ये कोई रमज़ है, आखन लगे भी सतगुरु पातशाह सानू नहीं पता तुसी किस घाटे की गल करते हो, तुहाडी रमज़ की है, असी अपने वालों अपन रकम मिला दतिया ने, तुसी देख सकते हो, तो असी जिहड़ा घाटा वाटा को पैंदा सी नज़र आउंदा सी सब ठीक कर दिता। सतगुरु कहन लगे नहीं तुहानू इस लेखे दे घाटे की चिंता है, तुहानू पता है असी इत्थों जा के वक्त सिर ते धर्मशाल विच जांदे सां, ते उत्थे जा के वाहिगुरु अकाल पुरख की सिफत सलाह विच लगदे सां, जुड़ते सां कीर्तन विच, ते भाई अज इत्थे वक्त लग गया ज़्यादा, इत्थे समा हो गया बहुता, ते उधरों समा घट गया, ਇਹ ਸਾਨੂੰ ਘਾਟਾ ਪਿਆ। ਹੁਣ ਸਾਡੀ ਸੁਰਤ ਜਿੰਨਾ ਚਿਰ ਇਸ ਥਾਂ 'ਤੇ ਨਹੀਂ ਆਉਂਦੀ, ਜਿੰਨਾ ਚਿਰ ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕਰਨਾ ਵੀ ਸਾਡਾ ਇੱਕ ਕੰਮ ਹੈ। ਯਾਦ ਰੱਖਣਾ, ਧਰਮ ਦੀ ਅਸਲ ਦੁਰਗਤੀ ਇਸੇ ਕਰਕੇ ਹੁੰਦੀ ਹੈ ਕਿ ਮਨੁੱਖ ਧਰਮ ਨੂੰ ਇੱਕ ਕੰਮ ਨਹੀਂ ਸਮਝਦਾ। ਜਿਹਨਾਂ ਚੀਜ਼ਾਂ ਨੂੰ ਕੰਮ ਸਮਝਦਾ ਉਹਨਾਂ ਵਾਸਤੇ ਤਾਂ ਬੜਾ ਭਾਉ ਝੋਲਾ ਹੈ, ਉਹਨਾਂ ਵਾਸਤੇ ਤਾਂ ਅੱਧੀ ਰਾਤੀ ਵੀ ਉੱਠ ਕੇ ਕਹਿੰਦਾ ਵੀ ਕਰ ਲਵਾਂ ਕੰਮ। ਖਾਣ ਪੀਣ ਪਹਿਨਣ ਆਉਣ ਜਾਣ ਸਾਰਾ ਸਕਾਈਅਰ ਫਿੱਟ ਹੈ, ਲੇਕਿਨ ਜਦੋਂ ਪਰਮਾਤਮਾ ਦੀ ਗੱਲ ਆਉਂਦੀ ਹੈ ਤਾਂ ਫਿਰ ਕੋਈ ਸਕੈਜੂਲ ਨਹੀਂ, ਫਿਰ ਕਹਿੰਦਾ ਕੋਈ ਲੋੜ ਹੀ ਨਹੀਂ ਇਹਨੂੰ ਚੇਤੇ ਕਰਨ ਦੀ, ਕੀ ਜ਼ਰੂਰਤ ਹੈ, ਜਦੋਂ ਵਿਹਲ ਹੋਏਗੀ ਫੁਰਸਤ ਹੋਏਗੀ ਕਰ ਲਵਾਂਗੇ, ਅਤੇ ਫੁਰਸਤ ਕਦੇ ਮਿਲਦੀ ਨਹੀਂ। ਇਸੇ ਕਰਕੇ ਬਾਣੀ ਕਹਿੰਦੀ ਹੈ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ। ਕਹਿੰਦੇ ਬਾਕੀ ਕੰਮ ਬਾਰੇ ਬਾਕੀ ਆਰ ਪਾਰ ਸਾਰੇ ਕਰਦਾ, ਲੇਕਿਨ ਇੱਕ ਵਾਹਿਗੁਰੂ ਅਕਾਲ ਪੁਰਖ ਵੱਲ ਆਪਣੀ ਸੁਰਤ ਨੂੰ ਜੋੜਨਾ ਇਹ ਕਦੇ ਨਹੀਂ ਕਰਦਾ। ਪਰ ਉਹਦਾ ਨਤੀਜਾ ਪਤਾ ਕੀ ਹੁੰਦਾ, ਜਿਸ ਸਰੀਰ ਲਈ ਸਭ ਕੁਝ ਕਰਦਾ ਹੈ ਉਹ ਇੱਥੇ ਰਹਿ ਜਾਂਦਾ, ਜਿਹਨਾਂ ਲਈ ਕਰਦਾ ਹੈ ਉਹ ਵੀ ਇੱਥੇ ਰਹਿ ਜਾਂਦੇ ਨੇ, ਅਤੇ ਸੁਰਤ ਵਿਚਾਰੀ ਭਰਮਣ ਅਤੇ ਭਟਕਣ ਵਿੱਚ ਪੈ ਜਾਂਦੀ ਹੈ। ਉਹਨੂੰ ਆਪਣਾ ਅਸਲੀ ਰਸਤਾ ਮਿਲਦਾ ਹੀ ਨਹੀਂ, ਕਿਉਂਕਿ ਉਹਨੂੰ ਰਸਤੇ 'ਤੇ ਪਾਇਆ ਹੀ ਨਹੀਂ ਗਿਆ, ਉਹਦੇ ਵਾਸਤੇ ਰਾਹ ਬਣਾਇਆ ਹੀ ਨਹੀਂ ਗਿਆ, ਅਤੇ ਪਹੁੰਚੇਗੀ ਕਿੱਥੇ? ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸ੍ਰੇਸ਼ਟ ਮਨੁੱਖ ਉਹ ਨੇ ਜਿਹੜੇ ਬਾਣੀ ਸੁਣਦੇ, ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਨੇ, ਮਨ ਵਿੱਚ ਉਸ ਸਿਫਤ ਸਲਾਹ ਦੇ ਉੱਤੇ ਪ੍ਰਤੀਤ ਲਿਆਉਂਦੇ ਆ, ਮੁਸੰਮਮ ਇਰਾਦੇ ਵਾਲੇ ਬਣਦੇ ਨੇ, ਅਤੇ ਉਸ ਪ੍ਰਤੀਤ ਨੂੰ ਲੈ ਕੇ ਫਿਰ ਉਹ ਆਪਣੀ ਜ਼ਿੰਦਗੀ ਦੇ ਵਿਹਾਰ ਵਿੱਚ ਵੀ ਉਹਨੂੰ ਕਮਾਉਂਦੇ ਨੇ। ਕੋਈ ਕੰਮ ਕਰਨ, ਕੋਈ ਵਿਹਾਰ ਕਰਨ, ਉਹਨਾਂ ਦੀ ਸੁਰਤ ਉੱਥੋਂ ਉੱਖੜਦੀ ਨਹੀਂ, ਉਹਨਾਂ ਨੂੰ ਹਮੇਸ਼ਾ ਯਾਦ ਰਹਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿੰਦੇ ਨੇ ਮੁੱਖ ਕੀ ਬਾਤ ਸਕਲ ਸਿਓ ਕਰਤਾ। ਕਹਿੰਦੇ ਮੂੰਹ ਅਸੀਂ ਸਾਰਿਆਂ ਨਾਲ ਗੱਲ ਕਰਦੇ ਹਾਂ ਨਹੀਂ, ਅਤੇ ਗੁਰੂ ਸਾਹਿਬ ਜਦੋਂ, ਕਈ ਲੋਕ ਬੜੇ ਵਹਿ ਅਜੀਬ ਬੰਦੇ ਦੇਖੇ ਆ, ਉਹਨਾਂ ਨੂੰ ਕੋਈ ਪੁੱਛੋ ਇੱਕ ਬਾਣੀ ਦੀ ਪੰਕਤੀ ਅੱਗੋਂ ਸੁਣਾਉਣ ਦੇ, ਫਿਰ ਪੁੱਛੋ ਫਿਰ ਬਾਣੀ ਦੀ ਪੰਕਤੀ ਸੁਣਾਉਣ ਦੇ, ਕਹਿੰਦੇ ਜੀ ਅਸੀਂ ਬਾਣੀ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ। ਮੈਂ ਕਿਹਾ ਤਾਂ ਬਾਣੀ ਦੀ ਤੁਸੀਂ ਨਿਰਾਦਰੀ ਕਰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਕਿ ਬਾਣੀ ਤੁਹਾਡੇ ਆਮ ਬੋਲਚਾਲ ਵਾਸਤੇ ਨਹੀਂ ਹੈ, ਇਹ ਤਾਂ ਪਰਮਾਰਥ ਦੀ ਗੱਲ ਹੈ, ਇਹਨੂੰ ਤੁਸੀਂ ਆਪਣੇ ਅੰਦਰ ਵਸਾਓ, ਮੂੰਹ 'ਚ ਉਲਟੀਆਂ ਜੋਗਾ ਹੀ ਜਾਂਦੇ ਹੋ। ਲੇਕਿਨ ਆਦਤ ਹੈ, ਸੁਭਾਅ ਹੈ, ਚਿੱਠੀਆਂ ਲਿਖਣਗੇ ਤਾਂ ਵੀ ਉਹਦੀ ਪਿਸੋੜ ਮਸੋੜ ਇੱਦਾਂ ਦੀ ਕਰਨਗੇ, ਅਤੇ ਮੈਂ ਤਾਂ ਐਸੇ ਬੰਦਿਆਂ ਨੂੰ ਸਖ਼ਤ ਤਾੜਨਾ ਕਰ ਦਿੰਦਾ ਕਿ ਮੈਨੂੰ ਇੱਦਾਂ ਦੀ ਚਿੱਠੀ ਨਹੀਂ ਲਿਖਣੀ। ਤੁਸੀਂ ਦੁਨੀਆਦਾਰੀ ਵਿੱਚ ਇਸ ਆਤਮਕ ਗੱਲ ਨੂੰ ਘਸੋੜ ਕੇ ਖਰਾਬ ਕਰਦੇ ਹੋ, ਤੁਹਾਨੂੰ ਚਾਹੀਦਾ ਹੈ ਕਿ ਆਪਣੀ ਦੁਨੀਆਦਾਰੀ ਦੇ ਅੰਦਰ ਆਤਮਕ ਗੁਣ ਨੂੰ ਵਰਤਣ ਦੀ ਕੋਸ਼ਿਸ਼ ਕਰੋ, ਪਰ ਤੁਸੀਂ ਉਹਨੂੰ ਨਿਲਾਮੀ 'ਤੇ ਲਾ ਦਿੱਤਾ, ਇਹ ਕੋਈ ਠੀਕ ਗੱਲ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਜਾਂਚ ਦੱਸੀ ਹੈ ਕਿ ਅਸੀਂ ਦੁਨੀਆਂ ਦੇ ਕੰਮ ਕਰਦੇ ਹਾਂ, ਗੁਰੂ ਸਾਹਿਬ ਵੀ ਸੰਸਾਰ 'ਚ ਵਿਚਰੇ ਹੈ, ਭਗਤ ਲੋਕ ਸੰਸਾਰ 'ਚ ਵਿਚਰੇ ਨੇ, ਸੱਜਣ ਮਿੱਤਰ ਗ੍ਰਸਤ ਸਭ ਕੁਝ ਗੱਲਾਂ ਬਾਤਾਂ ਕਰਦੇ ਸੀ। ਕਹਿੰਦੇ ਨੇ ਮੁੱਖ ਕੀ ਬਾਤ ਸਕਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਤਰਤਾ। ਪਰ ਅੰਦਰ ਉਹਨਾਂ ਨੂੰ ਹਮੇਸ਼ਾ ਇਹ ਧਿਆਨ ਰਹਿੰਦਾ ਸੀ ਕਿ ਵਾਹਿਗੁਰੂ ਅਕਾਲ ਪੁਰਖ ਨਾਲ ਸਾਡੀ ਸਾਂਝ ਹੈ ਅਤੇ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੈ। ਇਸੇ ਕਰਕੇ ਭਗਤ ਨਾਮਦੇਵ ਕਹਿੰਦੇ ਨੇ, ਕਹਿੰਦੇ ਨੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਣਕ ਕਲਾ ਚਿਤ ਮਾਂਡੀ ਅਲੇ। ਬੜਾ ਸੁੰਦਰ ਸ਼ਬਦ ਹੈ, ਅਗਲੀ ਵਿਚਾਰ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ। ਉਹ ਕਹਿੰਦੇ ਨੇ ਮੈਂ ਇਸ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਵਿੱਚ ਆਪਣੀ ਸੁਰਤ ਨੂੰ ਜੋੜਿਆ ਹੈ ਜਿਸ ਤਰ੍ਹਾਂ ਕੋਈ ਸੁਨਾਰ ਜਿਹੜਾ ਹੈ ਉਹ ਗਹਿਣੇ ਘੜਦਾ, ਲੇਕਿਨ ਨਾਲ ਬੈਠੇ ਦੋਸਤਾਂ ਨਾਲ ਗੱਲਾਂ ਵੀ ਕਰੀ ਜਾਂਦਾ, ਪਰ ਧਿਆਨ ਉਹਦਾ ਆਪਣੀ ਕਲਾ ਵਿੱਚ ਹੈ, ਉਸ ਨੂੰ ਉਹ ਠੀਕ ਨੇਕ ਨੀਤੀ ਨਾਲ ਕਮਾ ਰਿਹਾ ਹੈ, ਉਧਰੋਂ ਉਹਦੀ ਸੁਰਤ ਨਹੀਂ ਉਖੜਦੀ। ਇਸੇ ਤਰ੍ਹਾਂ ਪਤੰਗ ਉਡਾਉਂਦਾ ਬੰਦਾ ਦਾ ਮਿੱਤਰਾਂ ਨਾਲ ਗੱਲਾਂ ਵੀ ਕਰਦਾ, ਲੇਕਿਨ ਸੁਰਤ ਡੋਰ ਵਿੱਚ ਹੈ। ਇਸ ਤਰ੍ਹਾਂ ਦੇ ਪ੍ਰਮਾਣ ਦੇ ਕੇ ਅਤੇ ਸਾਨੂੰ ਦੱਸਿਆ ਗਿਆ ਕਿ ਸੰਸਾਰ ਦੇ ਅੰਦਰ ਵਿਚਰਦਿਆਂ ਵੀ ਅਸਾਂ ਆਪਣੀ ਸੁਰਤ ਨੂੰ, ਆਪਣਾ ਧਿਆਨ ਜਿਹੜਾ ਹੈ ਉਹ ਇੱਕ ਵਾਹਿਗੁਰੂ ਅਕਾਲ ਪੁਰਖ ਵੱਲ ਜੋੜਨ ਦੀ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ। ਤਾਂ ਸਤਿਗੁਰੂ ਐਸੇ ਬੰਦਿਆਂ ਨੂੰ ਪੰਚ ਸ੍ਰੇਸ਼ਟ ਮਨੁੱਖ ਗਿਣਦੇ ਨੇ, ਬਾਕੀ ਦੇ ਮਨੁੱਖ ਸ੍ਰੇਸ਼ਟ ਨਹੀਂ ਹਨ, ਉੱਤਮ ਨਹੀਂ ਹਨ, ਪਰ ਜਿਹੜੇ ਧਿਆਨ ਵਾਲੇ ਪਾਸੇ ਆਉਂਦੇ ਨੇ ਉਹਨਾਂ ਨੂੰ ਇਹ ਸ੍ਰੇਸ਼ਟਤਾ ਪ੍ਰਾਪਤ ਹੁੰਦੀ ਹੈ, ਅਤੇ ਉਹਨਾਂ ਦੀ ਚਰਚਾ ਸਤਿਗੁਰੂ ਸੱਚੇ ਪਾਤਸ਼ਾਹ ਕਰ ਰਹੇ ਨੇ। ਉਹੀ ਮਨੁੱਖ ਨੇ ਜਿਹੜੇ ਕਹਿ ਸਕਦੇ ਨੇ ਹਿੰਮਤ ਕਰਕੇ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ। ਲੇਕਿਨ ਅਸੀਂ ਤਾਂ ਕਹਿ ਰਹੇ ਕਿ ਰੱਬਾ ਸਾਡੇ ਨਾਲ ਆਹ ਕੀ ਕੀਤਾ ਜੀ, ਆਹ ਤਾਂ ਬਹੁਤ ਗਲਤ ਕੰਮ ਕੀਤਾ, ਅਸੀਂ ਤਾਂ ਨਿੱਤ ਕਹਿੰਦੇ ਹਾਂ। ਲੇਕਿਨ ਉਹ ਮਨੁੱਖ ਕਹਿਣਗੇ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਇਸ ਬਚਨ ਦੁਆਰਾ ਸਾਨੂੰ ਇਹ ਉਪਦੇਸ਼ ਬਖਸ਼ਦੇ ਹਨ। ਉਹਨਾਂ ਪੁੱਲਾਂ ਤੋਂ ਸਮਾਂ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।